ਆਓ ਪੌਂਟਾ ਸਾਹਿਬ ਦੀ ਧਰਤੀ ਵੱਲ ਚਲੀਏ, ਜਮਨਾ ਦਾ ਕਿਨਾਰਾ। ਗਰੀਬ ਨਵਾਜ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਿਉਂਕਿ ਸਮਾਂ ਆਪਾਂ ਜ਼ਿਆਦਾ ਨਾ ਹੋਵੇ ਅਤੇ ਨਾਲ ਨਾਲ ਲਾਲਚ ਵੀ ਹੈ ਵੀ ਅੱਜ ਜੇ ਪੰਜ ਦਸ ਮਿੰਟ ਜ਼ਿਆਦਾ ਲੱਗ ਵੀ ਗਏ, ਕਿਉਂਕਿ ਅਖੀਰਲਾ ਦੀਵਾਨ ਹੈ ਦਾਸਾਂ ਦਾ ਅਤੇ ਨੇਹ ਪਿਆਰ ਆਪਣੀਆਂ ਜਿਹੜੀਆਂ ਤਰੰਗਾਂ ਜੁੜੀਆਂ ਹੋਈਆਂ ਨੇ ਜੋੜੀ ਰੱਖੀਏ। ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਸੁਣਿਓ ਬਸ, ਇੰਨੀ ਹੀ ਤੜਫ ਹੈ ਤਮੰਨਾ। ਜਿਹੜੀਆਂ ਛੁਪੀਆਂ ਹੋਈਆਂ ਚੀਜ਼ਾਂ ਆਪ ਤੱਕ ਨਹੀਂ ਪਹੁੰਚੀਆਂ ਜਾਂ ਸਾਨੂੰ ਨਹੀਂ ਪਤਾ, ਸੁਣੋ ਪਾਤਸ਼ਾਹ ਕਿਹੋ ਜਿਹੇ ਹਨ। ਜਮਨਾ ਦੇ ਕਿਨਾਰੇ ਤੇ ਬੈਠੇ ਨੇ, ਆਪ ਜੀ ਨੇ ਬਾਣੀ ਉਚਾਰਨ ਕਰਨੀ ਪ੍ਰਾਰੰਭ ਕਰ ਦਿੱਤੀ, ਕਿਉਂਕਿ ਦਾਸ ਪੌਂਟਾ ਸਾਹਿਬ ਜੀ ਦੀ ਧਰਤੀ 'ਤੇ ਤਕਰੀਬਨ 2 ਸਾਲ ਦੀ ਸੇਵਾ ਕੀਤੀ ਮੈਂ ਆਪ ਜੀ ਕੀਰਤਨ ਦੁਆਰਾ, ਅਤੇ ਉਸ ਜਗ੍ਹਾ ਦਾ ਆਨੰਦ ਜਿੱਥੇ ਜਿੱਥੇ ਪਾਤਸ਼ਾਹ ਦੇ ਚਰਨ ਛੋਹ ਪਏ, ਇੱਕ ਇੱਕ ਚਰਨ ਦੇ ਉੱਪਰ ਇੱਕ ਇੱਕ ਚਰਨ ਦੇ ਉੱਪਰ ਅਨੇਕਾਂ ਵਾਰ ਨਮਸਕਾਰ ਕਰਕੇ, ਉਸ ਸਮੇਂ ਬਾਬਾ ਜਰਨੈਲ ਸਿੰਘ ਜੀ ਉੱਧਰ ਆਏ ਪੌਂਟਾ ਸਾਹਿਬ ਦੀ ਧਰਤੀ 'ਚ, ਅਤੇ ਮੈਂ ਕਿਹਾ ਜੀ ਇਹ ਤਾਂ ਦਸਮ ਪਾਤਸ਼ਾਹ ਦਾ ਅਸਥਾਨ ਹੈ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਅਤੇ ਇੱਥੇ ਦੀ ਸੰਗਤ ਇਹ ਮੰਗਦੀ ਵੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਸ਼ਬਦ, ਅਤੇ ਕਹਿੰਦੇ ਪੜ੍ਹੋ। ਮੈਂ ਕਿਹਾ ਜੀ ਕਿਵੇਂ ਪੜ੍ਹੀਏ, ਔਖੇ ਨੇ, ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਵੀ ਕਦੇ ਕਹੀ ਸੀ, ਔਖੇ ਨੇ। ਕਹਿੰਦੇ ਜਮਨਾ ਦਾ ਕਿਨਾਰਾ ਵੇਖਿਆ, ਜਮਨਾ ਵੇਖੀ ਵਗਦੀ? ਮੈਂ ਕਿਹਾ ਜੀ ਵੇਖੀ ਹੈ ਜੀ। ਕਹਿਣ ਲੱਗੇ ਜੇ ਜਮਨਾ ਦੇ ਵਿੱਚ ਵੜ ਜਾਓਗੇ ਪਾਣੀ ਦਾ ਪਤਾ ਲੱਗ ਜਾਣਾ ਕਿੰਨਾ ਕੁ। ਇਹ ਤਾਂ ਉਹ ਜਾਣੇ ਜਿਹਨੇ ਲਿਖੀ ਹੈ, ਜਦੋਂ ਉਸ ਪਾਸੇ ਕਦਮ ਪੁੱਟੋਗੇ ਉਹ ਆਪੇ ਤੁਹਾਡੇ ਦਿਮਾਗ ਵਿੱਚ ਪਏਗਾ। ਜਰਾ ਸ਼ੁਰੂ ਤੇ ਹੋਵੋ, ਪਿਆਰ ਨਾਲ ਅਰਦਾਸ ਤਾਂ ਕਰੋ। ਤੇ ਫਿਰ ਉਹਨਾਂ ਨੇ ਇੱਕ ਸ਼ਬਦ ਬਖਸ਼ਿਸ਼ ਕੀਤਾ ਸੀ, ਉਹ ਤਾਂ ਨਹੀਂ ਦੱਸ ਸਕਦੇ ਕਿਉਂਕਿ ਮਹਾਂਪੁਰਖਾਂ ਦੀ ਕੁੰਜੀ ਹੁੰਦੀ ਹੈ, ਮਹਾਂਪੁਰਖਾਂ ਦੀ ਕੁੰਜੀ ਹੁੰਦੀ ਹੈ। ਗੈਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ, ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਮਨਾ ਦੇ ਕਿਨਾਰੇ ਤੇ ਬੈਠੇ ਹਨ, ਤੇ ਜਦੋਂ ਬਾਣੀ ਉਚਾਰਨ ਕਰਨ ਲੱਗੇ ਜਮਨਾ ਆਪਣੇ ਜੋਬਨ ਤੇ ਆਈ, ਸ਼ਾਂ ਸ਼ਾਂ ਦੀ ਆਵਾਜ਼ ਹੋਣ ਲੱਗੀ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਆਸੇ ਪਾਸੇ ਕੌਣ ਹੈ, ਜਦੋਂ ਵੇਖਿਆ ਜਮਨਾ ਛੱਲਾਂ ਮਾਰ ਮਾਰ ਕੇ ਆ ਰਹੀ ਹੈ, ਉੱਛਲ ਉੱਛਲ ਕੇ ਆ ਰਹੀ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜਮਨਾ ਜਮਨਾ। ਹਾਂ ਪਿਤਾ ਜੀ। ਹਾਂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ, ਬਚਪਨ ਮੇਰੀ ਭੈਣ ਨਾਲ ਤੁਸੀਂ ਗੁਜ਼ਾਰਿਆ ਗੰਗਾ, ਪਹਿਲਾਂ ਆਪ ਜੀ ਨੇ ਦੱਸਿਆ ਪਟਨਾ ਸਾਹਿਬ, ਮੇਰੀ ਭੈਣ ਦੇ ਆਂਗਣ ਵਿੱਚ ਰਹੇ ਹੋ, ਗੰਗਾ ਦੇ ਕਿਨਾਰੇ 'ਚ ਰਹੇ ਹੋ, ਅੱਜ ਮੇਰੇ ਪਾਸ ਆ ਗਏ ਹੋ, ਜਮਨਾ ਦੇ ਕੋਲ ਆ ਗਏ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਆਦ ਅਤੇ ਅੰਤ ਸੰਪੂਰਨ ਹੈ, ਇਹਨਾਂ ਦਾ ਨਦੀਆਂ 'ਤੇ ਹੀ ਵਾਸਾ ਹੋਇਆ, ਦਰਿਆਵਾਂ ਨਾਲ ਹੀ ਦੋਸਤੀ। ਜਮਨਾ ਛੱਡੀ ਅਤੇ ਸਤਲੁਜ ਦਰਿਆ 'ਤੇ ਪਹੁੰਚ ਗਏ, ਸਤਲੁਜ ਛੱਡਿਆ ਅਤੇ ਗੋਦਾਵਰੀ ਦੇ ਕੰਢੇ ਆ ਗਏ ਹਜ਼ੂਰ ਸਾਹਿਬ। ਜਮਨਾ ਹਾਂ ਮਹਾਰਾਜ, ਹੁਕਮ ਕਰੋ ਪਾਤਸ਼ਾਹ। ਕਹਿਣ ਲੱਗੇ ਵੀ ਅਸੀਂ ਤੇ ਨਿਰੰਕਾਰ ਦੀ ਭਗਤੀ ਕਰਨੀ ਭਾਈ, ਤੂੰ ਜਵਾਨੀ 'ਚ ਤੇਰੇ ਅੰਦਰ ਬੜਾ ਆਤਮਕ ਬਲ ਹੈ, ਤੂੰ ਠਾਠਾ ਮਾਰਦੀ ਆਉਣੀ ਹੈ, ਆਵਾਜ਼ ਆਉਂਦੀ ਹੈ ਸ਼ਾਂ ਸ਼ਾਂ ਦੀ, ਸਾਡੀ ਸਮਾਧੀ ਉਖੜਦੀ ਹੈ, ਕਿਰਪਾ ਕਰ ਸ਼ਾਂਤ ਹੋ ਜਾ। ਵੇਖਣ ਵਾਲਾ ਨਜ਼ਾਰਾ ਇਤਿਹਾਸ ਆਪ ਜੀ ਦਾ ਕਹਿੰਦਾ, ਸਿੱਖ ਧਰਮ ਕਹਿੰਦਾ। ਪਿੱਛੋਂ ਜਮਨਾ ਆਈ, ਜਿੱਥੇ ਬ੍ਰਿਜ ਹੈ ਨਾ ਉੱਥੋਂ ਜਮਨਾ ਆਵਾਜ਼ ਕਰ ਰਹੀ ਹੈ, ਜਦੋਂ ਬ੍ਰਿਜ ਕ੍ਰੋਸ ਕਰਦੀ ਹੈ ਤੇ ਪੌਂਟਾ ਸਾਹਿਬ ਜੀ ਦੀ ਹਦੂਦ ਵਿੱਚ ਆਉਂਦੀ ਹੈ, ਸ਼ਾਂਤ ਹੋ ਜਾਂਦਾ ਪਾਣੀ। ਜਾ ਕੇ ਵੇਖਿਓ, ਜਿਹਨਾਂ ਪਟਨਾ ਪੌਂਟਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜਾ ਕੇ ਵੇਖਿਓ। ਦਾਸ ਇਹ ਗੱਲਾਂ ਤਾਂ ਕਹਿ ਰਿਹਾ ਵੀ ਅੱਖਾਂ ਨਾਲ ਵੇਖ ਕੇ ਨਜ਼ਾਰਾ ਕੁਝ ਹੋਰ ਪਤਾ ਲੱਗੇ। ਪਿੱਛੋਂ ਛੱਲਾਂ ਮਾਰ ਕੇ ਆ ਰਹੀ ਹੈ ਤੇ ਜਦੋਂ ਬ੍ਰਿਜ ਕ੍ਰੋਸ ਕਰ ਜਾਂਦੀ ਅੱਗੇ ਸ਼ਾਂਤ ਹੋ ਜਾਂਦੀ, ਆਵਾਜ਼ ਹੀ ਨਹੀਂ, ਗੁਰਦੁਆਰਾ ਸਾਹਿਬ ਟੱਕ ਟੱਪਦੀ ਹੈ, ਫਿਰ ਆਪਣੀ ਜੱਲਾਂ ਤਰੰਗਾਂ ਵਿੱਚ ਹੋ ਜਾਂਦੀ। ਆ ਜਾਓ ਇੱਥੇ ਦੇ ਨਜ਼ਾਰੇ ਵਿੱਚ ਜੁੜੀਏ, ਸ਼ਾਂਤ ਹੋ ਗਈ ਜਮਨਾ, ਮਹਾਰਾਜ ਤੁਸੀਂ ਆਪਣਾ ਆਨੰਦ ਲੁੱਟੋ, ਮੈਂ ਤੇ ਸਦੀਵ ਕਾਲ ਤੁਹਾਡੇ ਡੇਰੇ ਤੇ ਸ਼ਾਂਤ ਰਹਾਂਗੀ, ਕਿਉਂਕਿ ਤੁਹਾਨੂੰ ਸ਼ਾਂਤੀ ਬੜੀ ਪਸੰਦ ਹੈ। ਤੇ ਕੌਣ ਕਹਿੰਦਾ? ਗੁਰੂ ਗੋਬਿੰਦ ਸਿੰਘ ਮਹਾਰਾਜ, ਦੁਨੀਆਂ ਦੇ ਲੋਕਾਂ ਨੇ, ਸਾਡੇ ਪ੍ਰਚਾਰਕਾਂ ਨੇ ਸਦਾ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਰਪਾਨ ਹੱਥ ਵਿੱਚ ਪਕੜਾ ਕੇ ਤੇ ਲੜਾਕਾ ਹੀ ਵਿਖਾਇਆ, ਜੰਗਾਂ ਯੁੱਧਾਂ ਵਾਲਾ ਹੀ ਵਿਖਾਇਆ। ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਫੋਲੀਏ ਨਾ, ਸ਼ਾਂਤੀ ਸਭ ਨਾਲੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਕਿਸੇ 'ਚ ਨਹੀਂ ਹੋਈ। ਕਿਸ ਜਗ੍ਹਾ ਨਾਲ ਲੜਾਕਾਪਨ ਕੀਤਾ, ਸਾਹਿਬਜ਼ਾਦੇ ਕੁਰਬਾਨ ਹੋ ਰਹੇ ਨੇ, ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋ ਰਹੇ ਨੇ ਅਤੇ ਸ਼ਾਂਤ ਚਿੱਤ ਵੇਖਦੇ ਪਏ ਨੇ। ਪਿਤਾ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਅਤੇ ਸ਼ਾਂਤ ਚਿੱਤ ਵੇਖ ਰਹੇ ਨੇ। ਮਾਤਾ ਧਰਮ ਹਿੱਤ ਕੁਰਬਾਨ ਹੋ ਗਈ ਏ, ਸ਼ਾਂਤ ਚਿੱਤ ਵੇਖਦੇ ਪਏ ਨੇ। ਸਰਸਾ ਦੇ ਕਿਨਾਰੇ ਦੇ ਅੰਦਰ ਕੀਮਤੀ ਸਮਾਨ ਰੁੜ ਗਿਆ, ਫਿਰ ਵੀ ਸ਼ਾਂਤ ਚਿੱਤ ਵੇਖ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਪਏ ਨੇ। ਛੱਤਰ ਚੁੱਕਿਆ, ਜੇ ਚੁੱਕਿਆ ਤਾਂ ਜ਼ੁਲਮ ਦੇ ਖਿਲਾਫ ਚੁੱਕਿਆ, ਜ਼ੁਲਮ ਦੇ ਖਿਲਾਫ ਚੁੱਕਿਆ ਅਤੇ ਚੁੱਕਣਾ ਸਾਨੂੰ ਦੱਸ ਦਿੱਤਾ ਕਿਵੇਂ ਚੁੱਕਣਾ ਆਪਣੇ ਹੱਕ ਲਈ। ਆਓ, ਜਮੁਨਾ ਦੇ ਕਿਨਾਰੇ ਦੇ ਉੱਤੇ ਕਵੀ ਹਾਜ਼ਰ ਹੋ ਗਏ। ਭੈਣ ਜੀ ਧਿਆਨ ਦਿਓ, ਜੇ ਤੁਸੀਂ ਖਾਸ ਸਵੇਰੇ ਵੀ ਕਿਹਾ ਸੀ ਮੈਂ ਲੱਭਣਾ ਅਤੇ ਹੁਣ ਵੀ ਲੱਭ ਲਿਓ ਜਾ ਕੇ। ਭੈਣ ਸੁਰਿੰਦਰ ਕੌਰ ਜੀ, ਇਹ ਕਹਿੰਦੇ ਵੀ ਆਪ ਜੀ ਨੇ ਨਵੀਆਂ ਗੱਲਾਂ ਦੱਸੀਆਂ ਨੇ ਅਤੇ ਮੈਨੂੰ ਬੜੀ ਰੁਚੀ, ਮੈਂ ਇਤਿਹਾਸ ਫੋਲਦੀ ਹਾਂ। ਮੈਂ ਕਿਹਾ ਜੀ ਫਰੋਲੋ, ਪੁੱਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਮਾਤਾ ਸਾਹਿਬ ਕੌਰ ਜੀ ਦੀ ਬੱਚੀ ਹੋ ਅਤੇ ਤੁਹਾਨੂੰ ਆਪਣੇ ਵਿਰਸੇ ਨੂੰ ਫਰੋਲਣਾ ਬੜਾ ਜ਼ਰੂਰੀ ਹੈ, ਸਾਰਿਆਂ ਨੂੰ ਫਰੋਲਣਾ ਬੜਾ ਜ਼ਰੂਰੀ ਬਾਈ। 52 ਕਵੀ ਮੌਜੂਦ ਹਨ, ਇਹਨਾਂ ਵਿੱਚ ਇੱਕ ਸਭ ਨਾਲੋਂ ਵੱਡਾ ਕਵੀ ਹੈ ਜਿਸ ਦਾ ਨਾਮ ਹੈ ਚੰਦਨ। ਸੁਣਿਆ ਹੋਏਗਾ, ਜਿਹਦਾ ਮਾਨ ਤੋੜਿਆ ਚੰਦਨ ਕਵੀ, ਬੜਾ ਵੱਡਾ ਕਵੀ ਹੋਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਆ ਕੇ ਕਹਿਣ ਲੱਗਾ, ਪਾਤਸ਼ਾਹ ਮੇਰੇ ਜਿਹਾ ਆਪ ਜੇ ਦਰਬਾਰ ਦੇ ਵਿੱਚ ਕੋਈ ਕਵੀ ਨਹੀਂ, ਕੋਈ ਕਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਵਾਕਿਆ ਬਾਈ ਕੋਈ ਨਹੀਂ, ਚੰਦਨ ਜੀ ਕੋਈ ਨਹੀਂ ਤੁਹਾਡੇ ਵਰਗਾ ਕਵੀ। ਫਿਰ ਆਇਆ ਚੱਕਰ ਕੱਢ ਕੇ ਕਹਿਣ ਲੱਗਾ, ਮਹਾਰਾਜ ਮੈਂ ਤੇ ਐਡਾ ਵੱਡਾ ਕਵੀ, ਆ ਜਿਹੜੇ ਦੂਜੇ ਬੈਠੇ ਨੇ ਇਹ ਤੇ ਬਹੁਤ ਛੋਟੇ ਛੋਟੇ ਕਵੀ ਨੇ, ਮੈਂ ਤੁਹਾਡੇ ਦਰਬਾਰ ਦਾ ਪਹਿਲਾ ਰਤਨ ਆ। 9 ਰਤਨ ਤੁਹਾਡੇ ਦਰਬਾਰ ਦੇ ਹੋਣਗੇ, ਭਾਈ ਨੰਦ ਲਾਲ ਹੋਏਗਾ, ਭਾਈ ਘਨੱਈਆ ਜੀ ਵੀ ਹੋਏਗਾ, ਪਰ ਮੈਂ ਪਹਿਲਾ ਰਤਨ ਹਾਂ। ਗਰੀਬ ਨਵਾਜ ਕਹਿੰਦੇ, ਬਿਲਕੁਲ ਠੀਕ ਹੈ। ਕਹਿਣ ਲੱਗੇ, ਮਹਾਰਾਜ ਇੱਕ ਮੈਂ ਕਵਿਤਾ ਲਿਖੀ ਏ, ਜੇ ਤੁਹਾਡੇ ਸਿੱਖਾਂ ਵਿੱਚੋਂ, ਤੁਹਾਡੇ ਸਿੱਖਾਂ ਵਿੱਚੋਂ ਕੋਈ ਪੜ੍ਹ ਸਕੇ ਅਤੇ ਇਸ ਦੇ ਅਰਥ ਕਰ ਸਕੇ ਉਹ ਮੇਰੀ ਕਵਿਤਾ ਦੇ, ਅਤੇ ਮੈਂ ਮੰਨ ਜਾਵਾਂਗਾ। ਤੁਹਾਡੇ ਦਰਬਾਰ 'ਚ ਬੜੇ ਬੜੇ ਪੜਾਕੂ ਨੇ, ਬੜੇ ਬੜੇ ਆਲਮ ਫਾਜ਼ਲ ਨੇ, ਡਿਗਰੀਆਂ ਹਾਸਲ ਕੀਤੀਆਂ ਨੇ, ਉਹ ਸਮੇਂ ਦੇ ਕੁਆਲੀਫਾਈਡ ਇਨਸਾਨ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸੁਣਾ, ਕਵਿਤਾ ਤੇਰੀ ਕੀ ਹੈ? ਲਿਖ ਕੇ ਲਿਆ ਦਿੱਤੀ। ਕਵਿਤਾ ਸੁਣਿਓ, ਕਵਿਤਾ ਦੇ ਮੁੱਖ ਬੰਦ ਸੁਣਿਓ। ਇਹਨੇ ਕਵਿਤਾ ਲਿਖੀ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਵਿਤਾ ਪੜ੍ਹੀ। ਕਹਿਣ ਲੱਗੇ, ਚੰਦਨ ਜੀ ਕਵੀ ਕਵਿਤਾ ਜਿਹੜੀ ਹੈ ਨਾ ਤੁਹਾਡੀ, ਬੜੀ ਗਹਿਰੀ, ਬੜੀ ਗਹਿਰੀ ਆਪ ਜੀ ਨੇ ਕਵਿਤਾ ਲਿਖੀ ਹੈ, ਇਹ ਤਾਂ ਮੈਨੂੰ ਵੀ ਸਮਝ ਨਹੀਂ ਆ ਰਹੀ। ਹੱਸ ਪਿਆ ਤਾੜੀ ਮਾਰ ਕੇ। ਕਹਿਣ ਲੱਗਾ, ਪਾਤਸ਼ਾਹ ਮੈਂ ਤੁਹਾਨੂੰ ਕਿਹਾ ਸੀ ਨਾ, ਮੇਰੀ ਰਮਜ ਆਪ ਕਿੱਥੇ ਸਮਝ ਸਕਦੇ ਹੋ, ਤੁਹਾਡੇ ਸਿੱਖ ਕੀ ਸਮਝ ਸਕਣਗੇ ਅਤੇ ਅਨਪੜ੍ਹ ਨੇ। ਅਤੇ ਸਾਹਮਣੇ ਧੰਨਾ ਸਿੰਘ ਘਾਹ ਖੋਤਰਦਾ ਪਿਆ, ਘਾਹੀ, ਧੰਨਾ ਸਿੰਘ ਘਾਹੀ ਇਸ ਦਾ ਨਾਮ ਹੈ, ਘਾਹ ਖੋਤਰਦਾ ਪਿਆ। ਗਰੀਬ ਨਵਾਜ ਹਜ਼ੂਰ ਨੇ ਆਵਾਜ਼ ਮਾਰੀ, ਧੰਨਾ ਸਿੰਘ ਜੀ ਇੱਧਰ ਆਓ। ਹਾਂਜੀ ਪਾਤਸ਼ਾਹ। ਕਹਿਣ ਲੱਗੇ ਵੀ ਇਹ ਕਵਿਤਾ ਹੈ, ਤੇਰੇ ਸਮਝ ਆਉਂਦੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਹੋਣ ਅਤੇ ਸਿੱਖ ਦਾ ਦਸਮ ਦੁਆਰਾ ਨਾ ਖੁੱਲ੍ਹ ਜੇ ਪਾਤਸ਼ਾਹ ਹੱਥ ਕਰਨ 'ਤੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਵਿਤਾ ਨਜ਼ਰ ਆਈ ਹੈ? ਪਾਤਸ਼ਾਹ ਨਜ਼ਰ ਆ ਗਈ ਹੈ। ਕਹਿਣ ਲੱਗੇ, ਇਸ ਦੇ ਅਰਥ ਕਰ ਸਕੇਗਾ? ਗਰੀਬ ਨੂੰ ਅੱਜ ਕਿਰਪਾ ਤੁਹਾਡੀ ਹੋਵੇ ਤਾਂ ਜ਼ਰੂਰ ਕਰਾਂਗਾ। ਚੰਦਨ ਪਿੱਟ ਉੱਠਿਆ, ਕਹਿਣ ਲੱਗਾ, ਤੇ ਘਾਹ ਖੋਤਰਨ ਵਾਲਾ, ਘੋੜਿਆਂ ਨੂੰ ਘਾਹ ਪਾਉਣ ਵਾਲਾ, ਘੋੜਿਆਂ ਨੂੰ ਨਹਾਉਣ ਵਾਲਾ, ਇਹ ਕੀ ਕਵਿਤਾ ਦੇ ਅਰਥ ਕਰੇਗਾ? ਤੇ ਗਰੀਬ ਨਵਾਜ ਕਹਿੰਦੇ, ਨਹੀਂ ਇਹੀ ਕਰੇਗਾ, ਤੇਰੀ ਕਵਿਤਾ ਦੇ ਅਰਥ ਇਹੀ ਕਰੇਗਾ। ਕਵਿਤਾ ਕੀ ਸੀ ਪਤਾ? ਸਤਨਾਵ ਤੀਏ ਸਤਨਾਵ ਕੀਏ, ਸਤਨਾਵ ਪੀਆ ਕੇ ਦਾਇਕ ਪਾਏ, ਸਤਨਾਮ ਰਚੇ ਸਤਨਾਮ ਫਟੇ, ਸਤਨਾਮ ਪਾਇਦ ਕੇ ਪਾਇਤ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਸ਼ਰ ਲਾਏ। ਨਵਸਾਤ ਕੀ ਏ, ਕੀ ਹੈ ਇਹ? ਤੇ ਧੰਨਾ ਸਿੰਘ ਕਹਿਣ ਲੱਗਾ, ਕਹਿੰਦਾ ਚੰਦਨ ਜੀ ਤੁਸੀਂ ਇਹ ਲਿਖਿਆ ਨਵ ਸਾਤ ਨੌ ਤੇ ਸੱਤ ਸੋਲਾਂ, ਨਵ ਸਾਤ ਤੀਏ, ਸੋਲਾਂ ਸਾਲ ਦੀ ਨੌਜਵਾਨ ਲੜਕੀ ਨੇ ਸੋਲਾਂ ਪ੍ਰਕਾਰ ਦੇ ਸ਼ਿੰਗਾਰ ਕੀਤੇ। ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਆ ਕੇ ਦਾਇਕ ਪਾਏ। ਕਹਿਣ ਲੱਗੇ ਸ਼ਿੰਗਾਰ ਹਾਰ ਸ਼ਿੰਗਾਰ ਦੇ ਵਿੱਚ ਰਚੀ ਗਈ। ਸੋਲਾਂ ਸਾਲ ਦੀ ਲੜਕੀ ਤੇ ਕਵੀਆਂ ਦੀ ਬਨਾਵਟ ਹੁੰਦੀ ਹੈ। ਅੱਜ ਵੀ ਕਵਿਤਾ ਵੇਖੋਗੇ ਨਾ, ਜਾਂ ਚੰਦਰਮਾ 'ਤੇ ਲਿਖੀ ਹੋਏਗੀ ਜਾਂ ਲੜਕੀ ਨੌਜਵਾਨ ਜੋਬਨ 'ਤੇ ਲਿਖੀ ਹੋਵੇਗੀ। ਨੌਜਵਾਨ ਲੜਕੀ ਨੇ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ। ਪਤੀ ਆਇਆ, ਪਤੀ ਦੇ ਨਾਲ ਪਿਆਰ ਦੇ ਵਿੱਚ 64 ਕੀ ਬਾੜੀ ਸਿੱਧੀ ਸ਼ਤਰੰਜ ਖੇਡਣ ਲੱਗ ਪਈ। ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਆ ਕੇ ਦਾਇਕ ਪਾਏ। ਨਵਸਾਤ ਰਚੇ, ਨਵਸਾਤ ਵਧੇ, ਨਵਸਾਤ ਪੀਆ ਨੇ ਦਾਇਕ ਖਾਏ। ਸੋਲਾਂ ਸੋਲਾਂ ਦੀਆਂ ਗੀਟੀਆਂ ਆਉਣ ਲੱਗ ਪਈਆਂ, ਖੇਡਣ ਲੱਗ ਪਏ ਸ਼ਤਰੰਜ ਦਾ ਪਹਿਲੂ, 64 ਕੀ ਬਾਜੀ ਖੇਲਣ ਲੱਗ ਪਏ। ਸੋਲਾਂ ਇੱਧਰ, ਸੋਲਾਂ ਇੱਧਰ, ਸੋਲਾਂ ਇੱਧਰ, ਸੋਲਾਂ ਇੱਧਰ, 64 ਸੋਲੋ ਚੌਂਕਾ 64, 32 ਉੱਧਰ ਤੇ 32 ਇੱਧਰ। ਜੀਤ ਕਲਾ ਨਵਸਾਤਨ ਕੀ, ਪਤੀ ਤੇ ਪਤਨੀ ਇਹ 64 ਕੀ ਬਾਣੀ ਜਿਹਨੂੰ ਸ਼ਤਰੰਜ ਕਹਿੰਦੇ ਆ, ਇਹ ਖੇਡਣ ਲੱਗ ਪਏ। ਸੋਲਾਂ ਸਾਲ ਦੀ ਲੜਕੀ ਨੇ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ। ਵਿਆਹ ਹੋ ਗਿਆ, ਪਤੀ ਆਇਆ, ਪਿਆਰ ਦੇ ਵਿੱਚ ਬੈਠੇ, ਕਹਿਣ ਲੱਗੇ ਸ਼ਤਰੰਜ ਖੇਡੀਏ। ਕਹਿੰਦੇ ਖੇਡੋ, ਖੇਲਣ ਲੱਗ ਪਏ ਸ਼ਤਰੰਜ। ਨਵਸਾਤ ਪੀਆ ਨੇ ਦਾਇਕ ਪਾਏ ਤੇ ਪਤੀ ਨੇ ਨਾ ਉਹ ਜਿਹੜੇ ਸੀ ਨਾ 16 ਉਹਦੇ ਮਾਰ ਲਏ, 16 ਖਾਨੇ ਚਿੱਤ ਕਰ ਲਏ। ਜਦੋਂ 16 ਖਾਨੇ ਚਿੱਤ ਕੀਤੇ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁੱਖ ਅੰਚਰ ਚਾਏ, ਉਹਨੇ 64 ਦੀ ਬਾਜੀ ਜਿੱਤ ਲਈ ਪਤੀ ਨੇ। ਤੇ ਕਹਿੰਦੇ ਮਾਣੋ ਮੇਘ ਕੇ ਮੰਡਲ ਮੈਂ, ਬੈਠੀ ਤਾਂ ਬਰਾਬਰੀ ਤੇ, ਜਦੋਂ ਹਾਰ ਗਈ ਕਹਿੰਦੇ ਵੀ ਇਉਂ ਘੁੰਡ ਦੇ ਵਿੱਚ ਮੂੰਹ ਛਪਾਇਆ, ਮਾਣੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਸਰ ਲਾਏ। ਜਿਵੇਂ ਬੱਦਲ ਆ ਜਾਏ ਤੇ ਬੱਦਲ ਵਿੱਚ ਚੰਦਰਮਾ ਮੂੰਹ ਛਪਾ ਲਵੇ, ਕਹਿੰਦੇ ਲੜਕੀ ਨੇ ਇਉਂ ਮੂੰਹ ਨੀਵਾਂ ਕਰ ਲਿਆ। ਚੰਦਨ ਜੀ ਇਹ ਗੱਲ ਠੀਕ ਹੈ, ਅਰਥ ਠੀਕ ਕਰ ਰਿਹਾ ਧੰਨਾ ਸਿੰਘ? ਹਾਂਜੀ ਠੀਕ ਕਰ ਰਿਹਾ, ਠੀਕ ਕੀਤੇ ਨੇ। ਬੜਾ ਉਹ ਨੀਵਾਂ ਝੋਣਾ ਜਿਹਾ ਹੋ ਗਿਆ ਤੇ ਜਦੋਂ ਜਾਣ ਲੱਗਾ ਨਾ, ਧੰਨਾ ਸਿੰਘ ਨੇ ਬਾਂਹ ਫੜ ਲਈ, ਠਹਿਰ ਜਾ, ਸਵਾਲ ਪਾ ਕੇ ਜਾਣਾ, ਸਵਾਲ ਹੁਣ ਕੱਢ ਕੇ ਵੀ ਜਾਈ। ਧੰਨਾ ਸਿੰਘ ਕਹਿੰਦਾ ਵੀ ਮੈਂ ਇੱਕ ਕਵਿਤਾ ਲਿਖੀ ਹੈ, ਮੇਰੀ ਕਵਿਤਾ ਦੇ ਅਰਥ ਕਰ ਦੇ, ਤੂੰ ਤੇ ਬੜਾ ਵਿਦਵਾਨ। ਕਹਿ ਲੱਗੀ ਜੀ ਕਿਉਂ ਨੀ, ਹੁਣ ਧੰਨਾ ਸਿੰਘ ਦੀ ਕਵਿਤਾ ਕੀ ਹੈ? ਮੀਨ ਮਰੇ ਜਲ ਕੇ ਪਰਸੈ, ਕਬੂ ਨਾ ਮਰੇ ਤਨ ਆਗ ਪੈ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੈ ਆਏ। ਤ੍ਰਿਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਧਾਏ। ਗੂਜ ਕੀ ਬਾਤ ਕਹੀ ਕਵੀ ਚੰਦਨ, ਜੀਤ ਸਕੇ ਨਾ ਬਿਨਾ ਚਿਤ ਲਾਏ। ਪੜੀ ਤਾਂ ਉਹਨੇ ਕਵਿਤਾ, ਮੀਨ ਮਰੇ ਜਲ ਕੇ ਪਰਸੇ, ਮੱਛੀ ਜਲ ਦੇ ਪਰਸਨ ਦੇ ਨਾਲ ਹੀ ਮਰ ਜਾਂਦੀ ਹੈ, ਕਿਵੇਂ ਹੋ ਗਿਆ, ਕਮਾਲ ਹੋ ਗਈ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ। ਅੱਗ ਦੇ ਵਿੱਚ ਸਿੱਟੀਏ ਤੇ ਮੱਛੀ ਬਚ ਜਾਵੇ, ਪਾਣੀ ਵਿੱਚ ਸਿੱਟੀਏ ਤੇ ਮਰ ਜਾਵੇ। ਬੜਾ ਵਿਚਾਰ, ਬੜਾ ਮੱਥਾ ਉਹਨੇ ਛਣਕਾਇਆ ਪਰ ਗੱਲ ਨਾ ਬਣੇ। ਹਾਥੀ ਮਰੇ ਮਦ ਕੇ ਪਰਸੇ, ਹਾਥੀ ਨੂੰ ਸ਼ਰਾਬ ਪਿਆਓ ਤੇ ਮਰ ਜਾਵੇ, ਤਾਪ ਚੜੇ ਹਾਥੀ ਨੂੰ ਤੇ ਮਰੇ ਹੀ ਨਾ। ਤੀਆ ਮਰੇ ਪੀਆ ਕੇ ਪਰਸੇ, ਪਤੀ ਪਤਨੀ ਦੇ ਨਾਲ ਮਿਲਾਪ ਕਰੇ ਤੇ ਮੌਤ ਹੋ ਜਾਵੇ, ਜੇ ਪਰਦੇਸ਼ ਚਲੇ ਜਾਵੇ ਤੁਹਾਨੂੰ ਪਰਵਾਹ ਹੀ ਨਾ ਹੋਵੇ। ਕਮਾਲ ਦੀ ਗੱਲ, ਬੜਾ ਮੱਥਾ ਮਾਰਿਆ, ਖੈਰ ਆਖਿਰਕਾਰ ਕੁਝ ਪੱਲੇ ਨਾ ਪਿਆ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਕਹਿਣ ਲੱਗਾ, ਮਹਾਰਾਜ ਇਹ ਕਵਿਤਾ ਦਾ ਮੈਨੂੰ ਨਹੀਂ ਪਤਾ ਲੱਗ ਰਿਹਾ ਕੀ ਹੈ, ਮੈਨੂੰ ਨਹੀਂ ਪਤਾ ਲੱਗ ਰਿਹਾ ਕੀ ਹੈ। ਧੰਨਾ ਸਿੰਘ ਨੂੰ ਕਹੋ ਜਿਹਨੇ ਲਿਖੀ ਹੈ, ਮੈਨੂੰ ਨਹੀਂ ਪਤਾ ਇਹ ਕੁੰਡੀ ਕੀ ਹੈ, ਕਿਉਂ ਲਿਖੀ ਹੈ, ਕਿਵੇਂ ਲਿਖੀ ਹੈ, ਮੈਨੂੰ ਤਾਂ ਉਲਝਾ ਕੇ ਰੱਖ ਦਿੱਤਾ। ਗਰੀਬ ਨਵਾਜ ਕਹਿੰਦੇ, ਧੰਨਾ ਸਿੰਘ ਜੀ ਦੱਸੋ ਪਾਤਸ਼ਾਹ ਇਹਨੂੰ ਇੱਕ ਵਾਰ ਹੋਰ ਸੁਣਾ ਦਿਆਂ, ਫਿਰ ਇਹ ਨਾ ਕਵੇ ਮੇਰਾ ਸ਼ੰਕਾ ਰਹਿ ਗਿਆ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੈ ਆਏ। ਤ੍ਰਿਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਧਾਏ। गूज की बात कही कवि चंदन, विचार सके ना बिना चित लाए। गरीब नवाज सचे पातशाह दीवान विच कहन लगे भी दसो भाई हुण चंदन जी दसो जरा, पहला तो ये चरणा ते मत्था टेको भी तुसी हारे। महाराज मैं हारिया, चरणा ते मत्था टेकिया। भाई धन्ना सिंह जी दसो, तुसी तो बड़े सरमौर कवि निकले हो, ये दसो भी ये किवें हो सकदा। तां धन्ना सिंह कहन लगा बस इको जगह ते कुंडी हुंदी है, जे गुरु की बख्शिश हो जाए तो कुंडी समझ आ जाती है, जे ना समझ आवे कुंडी सारी उम्र गुजल गाही विच पए रहने। इस पंक्ति नूं ध्यान नाल सुनियो ते तुसी वी वेखो विश्राम कित्थे आएगा। मीन मरे जल के परसे, कबू ना मरे तन आग पे पाए। मीन मरे जल के परसे, विश्राम कबू ना मरे तन आग पे पाए। पता लग्या कुछ नहीं लग्या। धन्ना सिंह जी तुसी दस दिओ, ते धन्ना सिंह कहन लगा महाराज असल च गल तां इउं ही है, विश्राम गलत जगह ते दिता जा रहा, अर्थ आपे तब्दील हो गया। कहन लगे विश्राम केड़ी जगह ते? कहंदे मीन मरे जल के परसे कबू ना, कबू ना ते विश्राम है। ये विश्राम दे रहा है, मीन मरे जल के परसे कबू ना मरे तन आग पे पाए। विश्राम इत्थे देना सी, मीन मरे जल के परसे कबू ना, कदे नहीं मरदी जल दे परसन नाल, मरे तन आग पे पाए। हाथी मरे मद के परसे कबू ना, मरे तन ताप पे आए। त्रिया मरे पिया के परसे कबू ना, मरे परदेश सधाए। गूज की बात कही कवि चंदन, विचार सके ना बिना चित लाए। विचार तो बगैर, सोजी तो बगैर पढ़ रहा सी। असल ते गल ए सी कि गरीब नवाज सचे पातशाह महाराज ने दस दिता सी भई जेडे साडे गरीब सिखां नूं अनपढ़ कहना उन्हां विच तां बड़ा ज्ञान है, उन्हां विच बड़ा ज्ञान है। ते ज्ञान कदों आया? जदों गुरु की सेवा दे विच लगे। ज्ञान उदों खुल्लिया, मार्ग उदों खुल्लिया। गरीब नवाज सचे पातशाह महाराज ने बख्शिशां कीतियां हर पल, हर सिख दे उपर साडा हर कर्म गुरु वाला है। कृपा करे पातशाह गरीब नवाज गुर कलगी धर दशमेश पिता, साडा जीवन उन्हां वाला हो जाए। असीं गुरुआं नूं मन लईए, पूज लईए गुरुआं नूं, गुरुआं की एक एक बात नूं हृदय विच वसा लईए, तां कि साडे जीवन दे अंदर अंधेरे दा मार्ग चानण दे मार्ग विच तब्दील हो जाए। आओ, बड़ा समा हो गया, ज्यादा वधीक हो गया, समाप्ति करिए। मैं आप जी समूह माई भाई साध संगत गुरमुख प्यारे सरदार साहब सरदार करनैल सिंह जी, गुरमुख प्यारे भाई साहब भाई गुरशरण सिंह जी, समूह माई भाई साध संगत का तह दिलों धन्यवाद। पहला धन्यवाद दी भाई साहब गुरशरण सिंह जी दे, गुरु के कीर्तनी है जिन्होंने मेल कराया, मिलाप कराया। ते जदों मेल होया ना, परख विच बिल्कुल सच्चे सुच्चे गुरसिख निकले। परख इन्हां दी भी माड़ी नहीं है, परख चढ़दी कला वाली, परख बड़ी महान। ते असीं इहो जिहे सिखां दे नाल मिलाप करके बड़े राजी हुंदे आ। अज तिन्हां दी बच्ची दा 21वां जन्मदिन है, ते 21वीं जिहड़ी अवस्था हुंदी है ना, ये महान चढ़िए होए 21, एक मिक हो जाना। आपां गरीब नवाज सचे पातशाह जी दे चरणां विच इहो अरदास करनी है, जिस नूं एक जोत कहा, एक जोत नाम रखिया, एक जोत, ते उस दा प्रकाश भी इको ही होवे। एक जोत जी जिथे होवो, ध्यान नाल अपने नाम दी डेफिनेशन सुनियो। एक जोत दा मतलब है इको जिहा प्रकाश, चार चफेरे इको जिहा प्रकाश, प्रकाश डावां डोल ना होवे, प्रकाश दुतारा ना होवे। ते गरीब नवाज गुरु गोबिंद सिंह महाराज जी दे चरणां दे विचों एहो जिहियां दातां मंगियो कि मन नीवा मत उच्ची बख्शिश करो। महाराज ज्ञान ऐसा बख्शिश करो, तुहाडे ज्ञान नूं पा के संसार दे हर मार्ग दे अंदर, हर विकास दे अंदर, हर महकमे दे अंदर ਪਹਿਲੂ ਰਹੀਏ ਤੇ ਗੁਰਸਿੱਖੀ ਅਪਣਾਈ ਰੱਖੀਏ। ਜਿੱਥੇ ਤੁਹਾਡੇ ਕਕਾਰ, ਜਿੱਥੇ ਤੁਹਾਡਾ ਨਾਮ ਹੋਏਗਾ, ਉੱਥੇ ਪਹਿਲਾਂ ਤੁਸੀਂ ਹੋ, ਬਾਅਦ ਵਿੱਚ ਸੰਸਾਰ ਦੀਆਂ ਡਿਗਰੀਆਂ। ਅੱਜ ਕੱਲ੍ਹ ਇਹ ਜਦੋਜਹਿਦ ਹੋ ਰਹੀ ਹੈ, ਪਰ ਗੁਰਸਿੱਖ ਜਿੱਤ ਰਹੇ ਨੇ, ਕਿਉਂਕਿ ਗੁਰੂ ਦਾ ਸਾਥ ਅੰਗ ਸੰਗ ਹੁੰਦਾ। ਗਰੀਬ ਨਵਾਜ ਮਿਹਰਾਂ ਕਰਨ, ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਰਬੱਤ ਮਾਈ ਭਾਈ ਸਾਧ ਸੰਗਤ ਵੱਲੋਂ ਤੇ ਪ੍ਰਬੰਧਕ ਸਾਹਿਬਾਨਾਂ ਗੁਰਦੁਆਰਾ ਸਾਹਿਬ ਵੱਲੋਂ, ਸਤਿਗੁਰੂ ਵੱਲੋਂ ਲੱਖ ਲੱਖ ਮੁਬਾਰਕਬਾਦ। ਆਓ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕੋਟਾਨ ਕੋਟ ਵਾਰ ਆਪ ਸਮੂਹ ਮਾਈ ਭਾਈ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਹਫ਼ਤਾ ਭਰ ਕੀਰਤਨ ਕਰਦੇ ਹਾਂ, ਅਨੇਕ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਵਿਚਾਰ ਬੜੇ ਲੰਬੇ ਨੇ, ਇਤਿਹਾਸ ਬੜਾ ਲੰਬਾ, ਪਾਤਸ਼ਾਹ ਜੀ ਦੀ ਬਾਣੀ ਬੜੀ ਅਗਾਧ ਬੋਧ ਹੈ, ਇਹ ਤਾਂ ਵਿਚਾਰ ਇੱਕ ਵਾਰੀ ਖੁੱਲ੍ਹ ਜਾਏ ਤਾਂ ਬੜਾ ਲੰਮਾ ਚੱਲ ਪੈਂਦਾ। ਖਿਮਾ ਕਰਿਓ, ਮੈਂ ਟਾਈਮ ਤੋਂ ਆਪਣੇ ਤੋਂ ਬਹੁਤ ਵਧੀਕ ਅੱਗੇ ਲੰਘ ਗਿਆ, ਪਰ ਅੱਜ ਦਾ ਦਿਨ ਮੈਂ ਆਪ ਜੀ ਪਾਸੋਂ ਉਚੇਚੇ ਤੌਰ 'ਤੇ ਮੰਗਿਆ, ਕਿਉਂਕਿ ਦਾਸਾਂ ਦੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਿਓ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਸਮੂਹ ਗੁਰਸਿੱਖ ਸਾਹਿਬਾਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਕਾਕਾ ਹਰੀ ਸਿੰਘ ਜੀ ਜਿਨ੍ਹਾਂ ਨੇ ਸ਼ਬਦ ਪੜ੍ਹਿਆ ਬੜਾ ਕਮਾਲ ਦਾ, ਸਰਦਾਰ ਕਰਨੈਲ ਸਿੰਘ ਜੀ, ਤਿੰਨਾਂ ਦੇ ਬੱਚੇ ਸਾਹਮਣੇ ਬੈਠੇ ਹਨ, ਕੱਲ੍ਹ ਘਰ ਗਏ, ਬੜਾ ਕਮਾਲ ਦਾ ਇਹਨਾਂ ਨੇ, ਕਹਿੰਦੇ ਵੀ ਨਾਲ ਬਹਿ ਕੇ ਮੈਂ ਵਾਜਾ ਵਜਾ ਸਕਦਾ। ਮੈਂ ਕਿਹਾ ਜੀ ਵਜਾਓ, ਮੈਨੂੰ ਕੀ ਪਤਾ, ਮੈਂ ਕਿਹਾ ਵਾਜਾ ਵਜਾਏਗਾ ਕਿ ਸ਼ਾਇਦ ਸਾਡੇ ਹੀ ਵਾਜੇ ਵਜਾ ਦੇਗਾ, ਕੱਲ੍ਹ ਕੀਰਤਨ ਚੰਗਾ ਕੀਤਾ ਇਹਨੇ ਸਾਡੇ ਨਾਲ ਬਹਿ ਕੇ, ਚੰਗੀਆਂ ਆਵਾਜ਼ਾਂ ਮਾਰੀਆਂ, ਬੜਾ ਸੁਰੀਲਾ ਕੰਠ। ਭਾਈ ਸਾਹਿਬ ਵੀ ਸਾਹਮਣੇ ਬੈਠੇ ਨੇ ਗੁਰਮੁਖ ਪਿਆਰੇ, ਇਹਨਾਂ ਨੇ ਵੀ ਸਾਰਿਆਂ ਨੇ ਹੀ ਰਾਗ ਦੇ ਅੰਦਰ ਬੜੇ ਕਮਾਲ ਦੇ ਸ਼ਬਦ ਪੜ੍ਹੇ, ਅਤੇ ਉਸ ਸਮੇਂ ਅਚਾਨਕ ਹੀ ਕਮਰੇ ਦੇ ਅੰਦਰ ਨਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਪਰ ਇਉਂ ਲੱਗੇ ਵੀ ਸਤਿਗੁਰੂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਨੇ, ਕਿਉਂਕਿ ਸੰਗੀਤ ਦੀ ਲੜੀ ਛਿੜ ਪਈ, ਰਾਗਾਂ ਵਿੱਚ ਕੀਰਤਨ ਪ੍ਰਾਰੰਭ ਹੋ ਗਿਆ। ਦੋ ਚਾਰ ਪੰਜ ਸੱਤ ਜਿੰਨੇ ਸ਼ਬਦ ਪੜ੍ਹੇ ਸਾਰੇ ਰਾਗਾਂ ਦੇ ਅੰਦਰ ਹੀ ਸਾਰਿਆਂ ਨੇ, ਮਾਹੌਲ ਅੰਮ੍ਰਿਤ ਵੇਲੇ ਦਾ ਬਣਿਆ, ਗਰੀਬ ਨਵਾਜ ਜੀ ਦੀ ਬਖਸ਼ਿਸ਼ ਹੋਈ, ਸਾਰੇ ਪਰਿਵਾਰ ਕੀਰਤਨੀਆਂ ਹੈ, ਸਤਿਗੁਰਾਂ ਨੇ ਇਹ ਇੰਨੀ ਬਖਸ਼ਿਸ਼ ਕੀਤੀ ਜਿਵੇਂ ਧੰਨਾ ਸਿੰਘ ਨੂੰ ਬਖਸ਼ਿਸ਼ ਕੀਤੀ ਸੀ, ਧੰਨਾ ਸਿੰਘ ਕਾਹੀ ਨੂੰ ਬਖਸ਼ਿਸ਼ ਕੀਤੀ ਸੀ, ਅਤੇ ਨਿਮਾਣੇ ਹੋ ਕੇ ਰਹੀਏ। ਸਤਿਗੁਰੂ ਇੱਦੋਂ ਵੀ ਅਗਾਂ ਦੀਆਂ ਬਖਸ਼ਿਸ਼ਾਂ ਕਰੇਗਾ, ਕਿਰਪਾ ਕਰੇ ਸਤਿਗੁਰੂ ਗਰੀਬ ਨਵਾਜ ਸਾਡੇ ਨਿਮਾਣਿਆਂ ਨਿਤਾਣਿਆਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਹਜ਼ੂਰ ਗਰੀਬ ਨਵਾਜ ਸਾਹਿਬ ਜੀ ਦੇ ਹਰ ਵੇਲੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਿਆ ਕਰੋ, ਪਾਤਸ਼ਾਹ ਜੀਵਨ ਕਾਲ ਵਿੱਚ ਹਮੇਸ਼ਾ ਆਪ ਜੀ ਸਾਡੇ ਅੱਗੇ ਰਹੋ, ਹਰ ਮੈਦਾਨ ਸਾਡੇ ਅੱਗੇ ਰਹੋ, ਸਾਡੀਆਂ ਨਿਗਾਹ ਦੇ ਵਿੱਚ ਦੂਜਾ ਨਾ ਆਵੇ, ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ। ਇਹ ਪਾਈ ਮੂੰਹ ਦਾਤੜੀ, ਮੈਂ ਇਹੋ ਜਿਹੀ ਦਾਤ ਪਾਈ ਹੈ ਅਤੇ ਦਾਤ ਪਾ ਕੇ ਨਿਤ ਹਿਰਦਾ ਰੱਖਾਂ ਸਮਾਲ। ਗਰੀਬ ਨਵਾਜ ਮੇਰਾ ਕਰਨ, ਆਓ ਕੀਰਤਨ ਦੀ ਸਮਾਪਤੀ, ਅਨੰਦ ਸਾਹਿਬ ਦਾ ਜਾਪ ਸਰਬੱਤ ਰਸਨਾ ਵਿੱਚੋਂ ਜਪੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਤਮਾਮ ਸ਼ਬਦ ਕੰਪਿਊਟਰ ਅੰਦਰ ਫੀਡ ਕੀਤੇ ਨੇ, ਦਸਮ ਪਾਤਸ਼ਾਹ ਦੀ ਕੁਝ ਕੁ ਬਾਣੀ ਫੀਡ ਹੋਈ ਹੋਈ ਹੈ, ਜਿਹੜੀ ਨਹੀਂ ਹੋਈ ਉਹ ਵੀ ਯਤਨ ਕੀਤਾ ਜਾ ਰਿਹਾ। ਅੱਜ ਆਪ ਜੀ ਨੂੰ ਉਹ ਬਾਣੀ ਸ਼੍ਰਵਣ ਕਰਨ ਦੇ ਵਿੱਚ ਮਿਲੀ ਹੈ ਜਿਹੜੀ ਆਪ ਜੀ ਦੇ ਸਾਹਮਣੇ ਬੋਰਡ 'ਤੇ ਨਹੀਂ ਆਈ, ਅਤੇ ਆਪ ਜੀ ਨੂੰ ਉਸ ਦੇ ਵਿੱਚੋਂ ਕੋਈ ਚੀਜ਼ਾਂ ਨਹੀਂ ਸਮਝ ਆਈਆਂ। ਅਰਦਾਸ ਨੇ ਬੜਾ ਸੁਖੈਨ ਤੋਂ ਸੁਖੈਨ ਕੋਸ਼ਿਸ਼ ਕੀਤੀ ਵੀ ਸਮਝ ਜਾਈਏ ਗਰੀਬ ਨਵਾਜ ਸਾਹਿਬ ਜੀ ਦੀ ਬਾਤ, ਜਿੰਨੀ ਕੁ ਸਮਝੇ ਹੋਈਏ ਉਸ ਨੂੰ ਹਿਰਦੇ 'ਚ ਵਸਾ ਕੇ ਅਤੇ ਆਪਣੇ ਜਨਮ ਨੂੰ ਸਫਲਾ ਕਰ ਲਈਏ। ਆਓ ਅਨੰਦ ਸਾਹਿਬ ਦਾ ਜਾਪ ਸਰਬੱਤ ਰਸਨਾ 'ਚ ਜਪੀਏ। ਰਾਮ ਕਲੀ ਮਹੱਲਾ ਤੀਜਾ, ਨੰਦ ਕੋਅੰਕਾਰ ਸਤਿਗੁਰ ਪ੍ਰਸਾਦ। ਮਨ ਵਜੀਆਂ ਵਾਦਾਈਆਂ, ਮਨ ਵਜੀਆਂ ਵਾਦਾਈਆਂ, ਮਨ ਵਜੀਆਂ ਵਾਦਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਇਆ, ਮਨ ਵਜੀਆਂ ਵਧਾਈਆਂ, ਮਨ ਵਜੀਆਂ ਵਧਾਈਆਂ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬ ਜਗਾਵਨ ਆਇਆ ਮਨ ਵਜੀਆਂ ਵਾਧਾਂ ਮਨ ਵਜੀਆਂ ਵਾਧਾਂ ਸ਼ਬਦ ਤਾਂ ਗਾਵੋ ਹਰੀ ਕੇਰਾ
ਮੰਜੇ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ
ਸਭ ਸਾਰਣਾ
ਅੰਗੀਕਾਰੋ
ਕਰੇ ਤੇਰਾ ਕਾਰਜ ਸਭ ਸਵਾਰਣਾ
ਸੁਣਾ ਗੱਲਾਂ ਸਮਰੱਥ ਸਵਾਮੀ ਸੋ ਕਮਣੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਗਰ ਤੇਰੇ ਕਾਟਾ ਤੇਰੇ ਸਖਸ਼ ਹੈ ਜੇ ਦੇ ਸੁਭਾਵੇ ਸਦਾ ਸਿਵ ਸਲਾਹ ਤੇਰੀ ਨਾਮ
ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ
ਕਰ ਤੇਰੇ
ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਇਆ
ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿੱਤਿਆ ਉੱਡਿਆ
ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਨ ਕਰ ਸੁਭਾਗ
ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ
ਪੰਜ ਦੂਤ ਦਵਸ ਕੀਤੇ ਕਾਲ ਕੰਠ
ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਗੇ
ਕਹਿ ਨਾਨਕ ਸੁਆਦ ਕਰ ਅਨਾਦ ਵਾਜੇ
ਅਣਸ ਨੂੰ ਮਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ
ਪ੍ਰਪਾਇਆ ਉਤਰੇ ਸਗਲ ਵਿਸੂਰੇ
ਦੁਖ ਰੋਗ ਸੰਤਾ ਪੇ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾ
ਸੁਣਤੇ ਪਨੀਤ ਕਹਤੇ ਭਵਿਸ ਗੁਰਿਆ ਭਰਪੂਰੇ
ਬਲਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਬੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਦੂਸਰਾ ਦੁਇਦਾਈ ਦਾਇਆ ਖੇਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਦੂਰ ਕਰਮੀ ਆਪੋ ਆਪਣੀ
ਕੇ ਨੇੜੇ ਕੇ ਦੂਰ
ਜਿਨੀ ਨਾਮ ਧਿਆਇਆ ਗਏ ਮੁਸ਼ਕਲ ਕਾਲ
ਨਾਨਕ ਤੇ ਮੁਖ ਜਲੇ
ਛੁੱਟੀ ਨਾ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਰ ਤੁਮ